ओंकार सत नाम कर्ता पुरख निरपो निर्वैर अकाल मूर्त अजूनी सैभंग गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच। मेले मजलस महफलां हुन नाहीं दिल नूं पौंदियां मेले मजलस महफलां हुन नाहीं दिल नूं पौंदियां किसी होर देश दे राही हो के तपदे शहरां दे राही सां पहलां तपदे शहरां दे तपदे राहां दे ते हुण सुहावड़े राहां दे जी पीर शाह शरफ ने बहुत सवाल किए हैं महाराज जी होर ते पहली दफा इन्ने गहरे जवाब इन्नी गहरी सोची किसी ने पाई वो आश्चर्य होया हुआ है पर उसनू ये पता नहीं लगता कि फकीर किस मजहब का है। जे मुसलमान मजहब का होवे ते इन्नू गल ना ला ला कि साडे धर्म विच इस तरह का कोई फकीर है पर पता नहीं लग रहा है। गिनतियां गिन रहा है अंदर कि महाराज जी हो रहे सवालों तो कोई खबर नहीं मिली कि किस धर्म के हैं। आखते हैं असी अल्लाह के धर्म के हाँ असी अकाल पुरख के धर्म के हाँ जी। सिख धर्म असल में धर्म है ही नहीं, ये सारे धर्मों तो उपरली गल है। सिख का मतलब होंदा है सीखना। तो जे आप कहिए जी कि मैं सिख हाँ मैं सीखदा हाँ तो ये तो कोई धर्म नहीं होया। सीखना तो कोई धर्म नहीं है। ये सारे धर्मों तो आश्चर्य रस्ता महाराज जी उन्होंने सारे धर्मों तो उपर वो घर जाना रस्ता बनाया। बाकी सब धर्मों के नाम हैं बंदिशा हैं सब कुछ हैं। पीर के अंदर ये देख के कि जानना चाहता है कि असी कौन हाँ किस धर्म के हाँ। तो महाराज जी होर मरदाने नूं कहा कि मरदाने रबाब फड़ बाणी आई। तो शब्द गाया जिहड़ा कुछ शब्द सन जिहड़े महाराज जी होरी एक वार तो ज़्यादा वार कई वार बहुत प्यार नाल गाउंदे सन। ये शब्द उन्हां शब्दां विच्चों एक है। साहिब श्री गुरु ग्रंथ साहिब जी विच माझ की वार महला पहला विच तेरहवीं पौड़ी है। ये शब्द काफ़ी लंबा है ते बहुता फारसी विच है क्योंकि शाह शरफ ईरान तो आया हुआ सी फारसी जानता सी। मर्दाना रबाब वजाउन लगता है ते महाराज जी होर दे नेत्र मुंदे जाते हैं इलाही नाद गले चो वगन लगता है। वार माझ विच शब्द है फारसी विच जिसते बोल हैं पहले बोल मुडले हम जेर जिमी दुनिया पीर मसायका राया मेरा विद बादशाह अफजू खुदाए। कि महाराज जी इस शब्द विच कहिंदे ਹਮ ਜ਼ੇਰ ਜ਼ਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ ਮੇਰਾਵਿਦ ਬਾਦਸ਼ਾਹਾਂ ਅਫਜ਼ੂ ਖੁਦਾਏ ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ ਏਕ ਤੂਈ ਏਕ ਤੂਈ ਅਤੇ ਮਹਾਰਾਜ ਜੀ ਇਸ ਸ਼ਬਦ ਵਿੱਚ ਗਿਣਦੇ ਕਿ ਜੋ ਕੁਛ ਵੀ ਇਹ ਰਚਨਾ ਰਚੀ ਹੋਈ ਹੈ ਉਹ ਸਿੱਖ ਖੁਦਾ ਨੇ ਰਚੀ ਹੈ ਅਤੇ ਉਹ ਹਰ ਇੱਕ ਨੂੰ ਰੋਜ਼ੀ ਪਹੁੰਚਾ ਰਿਹਾ ਹੈ ਭਾਵੇਂ ਕੋਈ ਪੰਛੀ ਕਿਸੇ ਬਿਰਸ਼ ਵਿੱਚ ਆਲ੍ਹਣਾ ਬਣਾਈ ਬੈਠਾ ਹੈ ਭਾਵੇਂ ਕੋਈ ਨਿੱਕੇ ਤੋਂ ਨਿੱਕਾ ਜ਼ਰਮ ਜਿਹੜਾ ਅੱਖ ਨਾਲ ਦੇਖਿਆ ਵੀ ਨਹੀਂ ਜਾ ਸਕਦਾ ਅਤੇ ਵੱਡੇ ਤੋਂ ਵੱਡੇ ਜੀਵ ਜੰਤੂ ਸਾਰਿਆਂ ਦਾ ਆਹਾਰ ਸਾਰਿਆਂ ਦੀ ਰੋਜ਼ੀ ਇਕੱਲੇ ਇਕੱਲੇ ਨੂੰ ਪਰਮਾਤਮਾ ਆਪ ਪਹੁੰਚਾਉਂਦਾ ਹੈ ਅਤੇ ਸਾਰਿਆਂ ਦੀ ਰੋਮ ਰੋਮ ਦੀ ਸਾਰ ਰੱਖਦਾ ਹੈ ਅਤੇ ਇਹਨਾਂ ਸਾਰਿਆਂ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਅਫਜ਼ੂ ਖੁਦਾਏ ਹੈ ਖੁਦਾ ਇੱਕ ਤੂੰ ਹੀ ਰਹਿ ਜਾਣਾ ਹੈ ਇੱਕ ਤੂੰ ਹੀ ਰਹਿ ਜਾਣਾ ਹੈ ਅਸਤ ਏਕ ਅਤੇ ਹੁਣ ਵੀ ਅਸਤ ਏਕ ਅਸਤ ਆਖਦੇ ਫਾਰਸੀ ਵਿੱਚ ਹੈ ਅਸਤ ਏਕ ਹੁਣ ਵੀ ਏਕ ਤੂੰ ਹੈ ਅਸਤ ਏਕ ਦਿਗਰ ਕੋਈ ਹੁਣ ਵੀ ਇੱਕ ਤੂੰ ਹੀ ਹੈ ਦਿਗਰ ਕੋਈ ਦੂਸਰਾ ਕੌਣ ਹੈ ਪੀਰ ਸੋਚ ਰਿਹਾ ਸੀ ਕਿ ਕੌਣ ਹੈ ਗਿਣਤੀਆਂ ਅਤੇ ਮਹਾਰਾਜ ਜੀ ਉਸਨੂੰ ਸਮਝਾ ਰਹੇ ਹਨ ਕਿ ਉਸ ਤੋਂ ਬਿਨਾਂ ਹੋਰ ਕਿਸਨੇ ਹੋਣਾ ਹੈ ਸਭ ਕੁਛ ਉਹੀ ਹੈ ਅਸਤ ਏਕ ਵਾਰ ਵਾਰ ਇਸ ਸ਼ਬਦ ਵਿੱਚ ਮਹਾਰਾਜ ਜੀ ਮਸਤ ਹੋ ਕੇ ਇਹ ਬਚਨ ਕਰਦੇ ਅਸਤ ਏਕ ਦਿਗਰ ਕੋਈ ਇੱਕ ਤੂੰ ਹੈ ਦੂਸਰਾ ਹੋਰ ਕੌਣ ਦੂਸਰਾ ਕੋਈ ਨਹੀਂ ਏਕ ਤੂਈ ਏਕ ਤੂਈ ਅਤੇ ਇਸ ਤਰ੍ਹਾਂ ਇਲਾਹੀ ਬਾਣੀ ਗਲੇ 'ਚੋਂ ਵਗ ਰਹੀ ਹੈ ਕਿ ਪੀਰ ਦੀ ਮਨ ਬੁੱਧ ਕਿਸੇ ਐਸੇ ਰੰਗ ਵਿੱਚ ਐਸੀ ਜਗ੍ਹਾ 'ਤੇ ਟਿਕ ਜਾਂਦੇ ਜਿੱਥੇ ਪਹਿਲਾਂ ਕਦੀ ਨਹੀਂ ਗਏ ਸਨ ਉਸ ਦੇ ਨੇਤਰ ਮੁੰਦੇ ਜਾਂਦੇ ਹਨ ਮਹਾਰਾਜ ਜੀ ਦੇ ਗਲੇ 'ਚੋਂ ਇਹ ਅਲਾਈ ਸ਼ਬਦ ਵਗ ਰਿਹਾ ਹੈ ਭਾਈ ਮਰਦਾਨਾ ਭਾਈ ਬਾਲਾ ਜੀ ਪੀਰ ਸਾਹਿਬ ਨਾਲ ਉਸਦਾ ਚੇਲਾ ਮਸਤੀ ਵਿੱਚ ਝੂਮ ਰਹੇ ਹਨ ਕਿਸੇ ਨੂੰ ਵੀ ਕੋਈ ਖਬਰ ਨਹੀਂ ਹੈ ਕਿੱਥੇ ਬੈਠੇ ਹਾਂ ਮਨ ਬੁੱਧੀ ਤੋਂ ਪਰੇ ਮਨ ਅਤੇ ਬੁੱਧੀ ਦਾ ਕੰਮ ਸਿਰਫ ਇੰਨਾ ਹੀ ਹੈ ਕਿ ਆਪਾਂ ਨੂੰ ਇਸ ਦੁਨੀਆ ਵਿੱਚ ਜਿਉਂਦੇ ਰੱਖਣਾ ਸੜਕਾਂ 'ਤੇ ਤੁਰਦੇ ਹਾਂ ਕੰਮ ਕਾਰ ਕਰਦੇ ਹਾਂ ਲੱਖਾਂ ਤਰ੍ਹਾਂ ਦੇ ਖਤਰੇ ਹਨ ਸੋ ਮਨ ਬੁੱਧੀ ਦਾ ਇਹ ਕੰਮ ਹੈ ਕਿ ਆਪਾਂ ਨੂੰ ਉਹਨਾਂ ਸਾਰੇ ਖਤਰਿਆਂ ਤੋਂ ਬਚਾਉਣਾ ਅਤੇ ਪਾਲਣਾ ਪਾਲਣ ਵਾਸਤੇ ਕੰਮ ਕਾਰ ਬਸ ਇਸ ਦੁਨੀਆ ਵਿੱਚ ਹੀ ਤੱਕ ਹੀ ਇਹਨਾਂ ਦਾ ਇਹਨਾਂ ਦੀ ਦੌੜ ਹੈ ਅਤੇ ਪਰਮਾਤਮਾ ਦਾ ਦੇਸ਼ ਇਹਨਾਂ ਤੋਂ ਪਰੇ ਹੈ ਪੀਰ ਸਾਹਿਬ ਮਨ ਬੁੱਧੀ ਤੋਂ ਅੱਖੇ ਟਿਕ ਜਾਂਦੇ ਅਨੁਭਵ, ਜਿੱਥੋਂ ਅਨੁਭਵ ਹੁੰਦਾ ਹੈ। ਮਨ ਅਤੇ ਬੁੱਧੀ ਸਿਰਫ ਸਮਝ ਸਕਦੇ ਹਨ, ਪਰਮਾਤਮਾ ਸਮਝ ਵਿੱਚ ਨਹੀਂ ਆ ਸਕਦਾ, ਉਸਨੂੰ ਸਮਝਿਆ ਨਹੀਂ ਜਾ ਸਕਦਾ, ਉਸਨੂੰ ਅਨੁਭਵ ਕੀਤਾ ਜਾ ਸਕਦਾ। ਅਤੇ ਪੀਰ ਉਸ ਅਨੁਭਵ ਦੇ ਦੇਸ਼ ਵਿੱਚ ਚਲੇ ਜਾਂਦੇ। ਆਪਾਂ ਵੀ ਚੱਲੀਏ ਉੱਥੇ, ਆਪਾਂ ਵੀ ਚੱਲੀਏ। ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ,
ਅਸਤ ਏਕ ਦਿਗਰ ਕੋਈ,
ਅਸਤ ਏਕ। ਮਸਤ ਹੋ ਕੇ ਲਗਾਤਾਰ ਪੜ੍ਹਨਾ ਜੀ। ਅਸਤ ਏਕ, ਇੱਕ ਤੂੰ ਹੈ, ਦਿਗਰ ਕੋਈ ਹੋਰ ਕੌਣ ਹੈ, ਦੂਸਰਾ ਦੂਸਰਾ ਤਾਂ ਕੋਈ ਹੈ ਹੀ ਨਹੀਂ, ਇੱਕ ਤੂੰ ਹੀ ਹੈ ਜਿਹੜਾ ਆਪਣੇ 'ਚੋਂ ਬੋਲ ਰਿਹਾ ਹੈ, ਭਾਵੇਂ ਸਾਰੇ ਦਾ ਸਾਰਾ ਉਹ ਨਹੀਂ ਹੈ, ਮਨ ਵਿੱਚ ਮਿਲਿਆ ਹੋਇਆ ਹੈ, ਪਰ ਇਹਦੇ ਵਿੱਚ ਉਹ ਹੈ ਜ਼ਰੂਰ। ਮਨ ਤੋਂ ਗਾਂ ਜਾ ਕੇ ਉਸਨੂੰ ਹਾਂਜੀ ਅਨੁਭਵ ਕਰਨ। ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ,
ਅਸਤ ਏਕ ਦਿਗਰ ਕੋਈ,
ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ
ਕੋਈ,
ਅਸਤ ਏਕ ਦਿਗਰ ਕੋਈ, ਅਸਤ ਏਕ ਦਿਗਰ ਇੱਕ ਤੂੰ 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 ਵਾਹਿਗੁਰੂ ਜਿਹਨੇ ਤਰਬੰਦ ਰੱਖਣੇ ਆਪਣੇ ਸਾਰਿਆਂ ਦੀ ਜੋ ਇਕੱਠੀ ਧੁਨੀ ਨਿਕਲਦੀ ਇਸ ਧੁਨੀ ਵਿੱਚ ਧਿਆਨ ਰੱਖਣਾ ਜੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਸਾਰਿਆਂ ਦੀ ਇਕੱਠੀ ਧੁਨੀ ਇਹਦੇ ਵਿੱਚ ਡੁੱਬਣਾ ਜੀ ਅਤੇ ਦੇਖਣਾ ਕਿ ਪਰਮਾਤਮਾ ਬੋਲ ਰਿਹਾ ਅਤੇ ਜਿਸ ਜਿਸ ਪਲ ਦਿਲ ਨੂੰ ਠੋਕਰ ਵੱਜੀ ਕਿ ਆ ਪਰਮਾਤਮਾ ਦੀ ਆਵਾਜ਼ ਤਾਂ ਸਭ ਕੁਛ ਬਦਲ ਜਾਏਗਾ ਉਹ ਇੱਕ ਛੀਨ ਆਉਣਾ ਹੈ ਜਿੰਨਾ ਚਿਰ ਅੱਖ ਫਰਕਣ ਨੂੰ ਲੱਗਦਾ ਹੈ ਕਿ ਆ ਪਰਮਾਤਮਾ ਦੀ ਆਵਾਜ਼ ਇੰਨੀ ਪਾਵਰਫੁੱਲ ਇਹ ਪਰਮਾਤਮਾ ਬੋਲਦਾ ਇਹਦੇ ਵਿੱਚ ਡੁੱਬਣਾ ਜੀ ਡੁੱਬ ਜਾਣਾ ਸੋਚਣਾ ਨਹੀਂ ਹੈ ਕੁਛ ਵੀ ਸੋਚਣਾ ਨਹੀਂ ਕੋਈ ਖਿਆਲ ਨਾ ਆਵੇ ਸਿਰਫ ਇਹਦੇ ਵਿੱਚ ਪੂਰੀ ਸੁਰਤੀ ਨਾਲ ਪ੍ਰੇਮ ਨਾਲ ਗਾਉਣਾ ਸੁਣਨਾ ਅਤੇ ਡੁੱਬ ਜਾਣਾ ਹਾਂਜੀ ਪਿੱਛੇ ਨੂੰ ਸੁਰਤੀ ਰੱਖਣੀ ਜੇ ਆਪਣਾ ਜੋ ਧਿਆਨ ਗਾਂ ਨੂੰ ਨਹੀਂ ਹੋਣ ਦੇਣਾ ਪਿੱਛੇ ਨੂੰ ਆਪਣੇ ਨੇਤਰਾਂ ਤੋਂ ਪਿੱਛੇ ਨੂੰ ਨੇਤਰਾਂ ਤੋਂ ਪਿੱਛੇ ਨੂੰ ਗਾਂ ਨੂੰ ਨਾ ਜਾਵੇ ਅੱਗੇ ਦੁਨੀਆ ਹੈ ਪਿੱਛੇ ਪਰਮਾਤਮਾ ਹੈ ਐਡਾ ਵੱਡਾ ਅਤੇ ਪਿੱਛੇ ਪਿੱਛੇ ਲੱਗਿਆ ਫਿਰ ਤਾਂ ਦੁਨੀਆ ਨੂੰ ਅੱਗੇ ਲਾਇਆ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਵਾਹਿਗੁਰੂ। ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਅੰਨ ਪੌਣ ਥਿਰ ਕੋ ਨਹੀਂ ਏਕ ਤੋਈ ਏਕ ਤੋਈ ਕਲਾ ਤਰੇ ਕਲਾ ਤਰੇ ਹਿਰੇ ਸੋਈ ਕਿ ਜੋ ਤਾਕਤ ਹਰ ਇੱਕ ਸਾਰੇ ਜੀਆਂ ਵਿੱਚ ਜਿਸ ਤਾਕਤ ਦੇ ਸਦਕੇ ਹਿਲਦੇ ਜੁਲਦੇ ਬੋਲਦੇ ਸੋਚਦੇ ਇਹ ਤਾਕਤ ਉਹੀ ਦਿੰਦਾ ਹੈ ਕਲਾ। ਇਸਨੂੰ ਕਲਾ ਆਖਦੇ ਸ਼ਕਤੀ। ਕਲਾ ਤਰੇ ਹਿਰੇ ਸੋਈ ਅਤੇ ਆਪ ਹੀ ਫਿਰ ਵਾਪਸ ਲੈ ਲੈਂਦਾ ਹੈ। ਸਰੀਰ ਕੱਢ ਕੇ ਆਪ ਹੀ ਵਿੱਚ ਕਲਾ ਸ਼ਕਤੀ ਰੱਖਦਾ ਹੈ, ਫਿਰ ਆਪ ਹੀ ਸ਼ਕਤੀ ਵਾਪਸ ਲੈ ਲੈਂਦਾ ਹੈ। ਕਲਾ ਤਰੇ ਹਿਰੇ ਹਿਰੇ ਵਾਪਸ ਲੈ ਲੈ ਕਲਾ ਤਰੇ ਹਿਰੇ ਸੋਈ ਏਕ ਤੋਈ ਏਕ ਤੋਈ। ਅਸਤ ਏਕ ਦਿਗਰ ਕੋਈ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਏਕ ਤੋਈ ਏਕ ਤੋਈ। ਜੇ ਨੇੜਿਓਂ ਜਿਉਂ ਹੋ ਕੇ ਦੇਖਣਾ ਹੈ, ਨੇੜਿਓਂ ਬਹੁਤ ਨੇੜਿਓਂ ਵਿਛੜਨਾ ਹੈ ਇਹਦੇ। ਏਕ ਤੂਈ 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 ਏਕ ਤੂਈ। ਸ਼ਬਦ ਹੈ ਅਤੇ ਮਹਾਰਾਜ ਜੀ ਹਰ ਇੱਕ ਸਲੋਕ ਪੌੜੀ 'ਤੇ ਅਸਤ ਏਕ ਦਿਗਰ ਕੋਈ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਵਿੱਚ ਇੰਨੇ ਮਸਤ ਹੋਏ ਰਹਿੰਦੇ ਕਿ ਕਾਫੀ ਸਮਾਂ ਹੋ ਜਾਂਦਾ। ਸ਼ਬਦ ਗਾਉਂਦੇ ਹਾਂ। ਤੇ ਜਿੱਥੇ ਸਾਰੇ ਚਲੇ ਗਏ ਮਨ ਬੁੱਧੀ ਤੋਂ ਪਰਾਂ, ਉੱਥੇ ਸਮੇਂ ਦਾ ਪਤਾ ਨਹੀਂ ਲੱਗਦਾ ਕਿ ਕਿੰਨਾ ਸਮਾਂ ਹੋ ਗਿਆ ਹੈ। ਉਸ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਬਾਣੀ ਦੇ ਸਰੋਵਰ ਵਿੱਚ ਅੰਦਰ, ਅਤੇ ਜਦੋਂ ਮਹਾਰਾਜ ਜੀ ਹੋਰਾਂ ਇਲਾਹੀ ਬਾਣੀ ਬੰਦ ਕੀਤੀ, ਥੋੜ੍ਹੀ ਦੇਰ ਬਾਅਦ ਪੀਰ ਫਿਰ ਆਪਣੇ ਮਨ ਬੁੱਧੀ ਦੇ ਦੇਸ਼ ਵਿੱਚ ਆਇਆ, ਨੇਤਰ ਖੁੱਲ੍ਹੇ, ਸਾਹਮਣੇ ਬੈਠਿਆਂ ਦੇ ਦਰਸ਼ਨ ਕੀਤੇ, ਅਤੇ ਉਸਦੇ ਅੰਦਰ ਪਤਾ ਨਹੀਂ ਕੀ ਹੋਇਆ ਕਿ ਉਹਨੇ ਜਲਦੀ ਨਾਲ ਉੱਠ ਕੇ ਪਹਿਲਾਂ ਮਹਾਰਾਜ ਜੀ ਹੋਰਾਂ ਦੇ ਮੁਬਾਰਕ ਹੱਥਾਂ ਨੂੰ ਚੁੰਮਿਆ ਅਤੇ ਫਿਰ ਚਰਨਾਂ ਨੂੰ ਚੁੰਮਿਆ। ਅਤੇ ਸਾਰਾ ਅੰਦਰ ਪਿਆਰ ਨਾਲ ਭਰ ਕੇ ਕਹਿਣ ਲੱਗਾ, ਵਾਹ ਵਾਹ, ਖੁਦਾ ਦੇ ਦਰਸ਼ਨ ਕਰਾਉਣ ਵਾਲਿਆ, ਤੇਰਾ ਦਰਸ਼ਨ ਹੀ ਬਹੁਤ ਹੈ, ਤੇਰਾ ਦਰਸ਼ਨ ਹੀ ਬਹੁਤ ਹੈ, ਅੱਜ ਮੇਰੇ ਭਾਗ ਜਾਗ ਗਏ। ਉਸ ਕੋਲ ਹੋਰ ਬੋਲ ਨਹੀਂ ਹੁੰਦਾ, ਚੁੱਕ ਚੁੱਕ ਕੇ ਸਲਾਮਾਂ ਕਰਦਾ ਹੈ, ਅਤੇ ਇੰਝ ਆਪਣੇ ਚੇਲੇ ਸ਼ੇਖ ਤਾਹਿਰ ਦੇ ਨਾਲ ਵਾਪਸ ਡੇਰੇ ਨੂੰ ਚਲੇ ਜਾਂਦਾ। ਮਹਾਰਾਜ ਜੀ ਉੱਥੋਂ ਉੱਠ ਕੇ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਦਿੱਲੀ ਆ ਜਾਂਦੇ ਹਨ। ਫਿਰ ਦਿੱਲੀ ਕੀ ਹੁੰਦਾ ਹੈ ਉਹ ਆਪਾਂ ਅਗਲੇ ਦਿਨਾਂ 'ਚ ਵਿਚਾਰਾਂਗੇ ਜੀ। ਜੋ ਇਹ ਮਹਾਰਾਜ ਜੀ ਬਚਨ ਕਰ ਰਹੇ, ਮਨ ਪਿਆਰਿਆ ਜੀਉ ਮਿੱਤਰਾ, ਚੀਜ਼ ਆਪਣੇ ਅੰਦਰ ਹੈ ਜੋ ਆਪਾਂ ਨੂੰ ਦੁਨੀਆ ਵਿੱਚ ਜਿਉਂਦਾ ਰੱਖਦੀ ਹੈ, ਸੁਰੱਖਿਅਤ ਰੱਖਦੀ ਹੈ। ਉਹਦੀ ਡਿਊਟੀ ਦੁਨਿਆਵੀ ਹੈ। ਦੂਸਰੀ ਚੀਜ਼ ਹੈ ਜਿਹਦੀ ਡਿਊਟੀ ਪਰਮਾਤਮਾ ਵਾਲੇ ਪਾਸੇ ਲੈ ਕੇ ਜਾਣ ਦੀ, ਉਹ ਦਿਲ ਹੈ। ਜਦੋਂ ਆਪਾਂ ਨੂੰ ਮਨ ਲੀਡ ਕਰਦਾ ਹੈ, ਮਨ ਦੱਸਦਾ ਹੈ ਕਿ ਕਾਰ ਨੂੰ ਸੱਜੇ ਕਰ ਲਾ, ਹੁਣ ਇੱਥੋਂ ਖੱਬੇ ਮੋੜ ਲਾ, ਇੱਥੋਂ ਇਸ ਤਰ੍ਹਾਂ ਕਰ, ਉਹ ਮਨ ਕਰਦਾ ਕਰਾਉਂਦਾ ਹੈ। ਦਿਲ ਆਪਣੇ ਉਸ ਦਿਲਦਾਰ ਦੇ ਨਾਲ ਰਹਿੰਦਾ ਹੈ, ਉਹ ਦੁਨੀਆ ਵੱਲ ਕਦੀ ਅੱਖ ਪੁੱਟ ਕੇ ਦੇਖਦਾ ਨਹੀਂ। ਉਹਦੇ ਲਈ ਇਹ ਸਾਰੀ ਦੁਨੀਆ ਖਾਕ ਹੈ, ਖਾਕ। ਖਾਕ ਵੀ ਅਜਿਹੀ ਕਿ ਜਿਸ ਵੱਲ ਤੱਕਣਾ ਵੀ ਟਾਈਮ ਵੇਸਟ ਕਰਨਾ ਹੈ। ਅਤੇ ਇਹ ਜਦੋਂ ਜਿਹੜੇ ਸ਼ਬਦਾਂ 'ਚ ਮਹਾਰਾਜ ਜੀ ਕਹਿ ਰਿਹਾ ਮਨ ਪਿਆਰਿਆ ਜੀਉ ਮਿੱਤਰ, ਇਹ ਦਿਲ ਕਹਿ ਰਿਹਾ ਹੈ ਮਨ ਨੂੰ। ਮਹਾਰਾਜ ਜੀ ਹੋਰਾਂ ਨੇ ਪੀਰ ਨੂੰ ਕਿਹਾ ਸੀ ਕਿ ਪੀਰ ਸਾਹਿਬ ਦਰਵੇਸ਼ ਦਿਲੋਂ ਹੋਈਦਾ ਹੈ, ਦਿਲੋਂ ਦਰਵੇਸ਼ ਹੋਈਦਾ ਹੈ। ਦਰਵੇਸ਼ ਜੋ ਉਹਦੇ ਦਰਦ ਦਾ ਹੋ ਗਿਆ, ਦਿਲੋਂ ਦਰਵੇਸ਼ ਹੋਈਦਾ। ਅਤੇ ਇੱਥੇ ਦਿਲੋਂ ਮਹਾਰਾਜ ਜੀ ਆਪਾਂ ਨੂੰ ਦਿਲੋਂ ਦਰਵੇਸ਼ ਬਣਾ ਰਹੇ ਹਨ। ਦਿਲ ਮਨ ਨੂੰ ਕਹਿ ਰਿਹਾ ਹੈ ਕਿ ਤੂੰ ਇਸ ਤਰ੍ਹਾਂ ਕਰ। ਪਹਿਲਾਂ ਮਨ ਕਰਦਾ ਸੀ ਅਤੇ ਹੁਣ ਦਿਲ ਕਹਿੰਦਾ ਹੈ ਮਨ ਨੂੰ ਕਿ ਤੂੰ ਇਸ ਤਰ੍ਹਾਂ ਕਰ। ਦਿਲੋਂ ਦਰਵੇਸ਼ ਆਪਾਂ ਨੂੰ ਮਹਾਰਾਜ ਜੀ ਬਣਾ ਰਹੇ ਹਨ। ਧਿਆਨ ਨਾਲ ਇਸ ਨੂੰ ਦੇਖਣਾ ਜੀ ਕਿ ਹਾਂਜੀ, ਦਿਲ ਮਨ ਨੂੰ ਸਿੱਖਿਆ ਦੇ ਰਿਹਾ ਹੈ, ਕਿਉਂਕਿ ਮਹਾਰਾਜ ਜੀ ਆਪਾਂ ਨੂੰ ਕਹਿੰਦੇ ਦਿਲੋਂ ਬਣਨਾ ਹੈ, ਦਿਲੋਂ, ਉੱਪਰੋਂ ਉੱਪਰੋਂ ਨਹੀਂ। ਮਨ ਕਦੀ ਸਾਧੂ ਹੋ ਨਹੀਂ ਸਕਦਾ, ਦੁਨਿਆਵੀ ਨੇ ਤਾਂ ਦੁਨਿਆਵੀ ਹੀ ਰਹਿਣਾ ਹੈ। ਦਿਲੋਂ ਦਰਵੇਸ਼ ਹੋਣਾ ਹੈ ਅਤੇ ਦਿਲ ਪਹਿਲਾਂ ਹੀ ਦਰਵੇਸ਼ ਹੈ, ਉਸ ਉਹਨੇ ਹੋਣਾ ਕੀ ਹੈ, ਹੋਰ ਆਪਾਂ ਸਿਰਫ ਉਹਦੇ ਤੱਕ ਪਹੁੰਚਣਾ ਹੀ ਹੈ। ਹੁਣ ਮਨ ਵਿੱਚ ਰਹਿੰਦੇ ਹਾਂ, ਮਨ 'ਚੋਂ ਉੱਠ ਕੇ ਦਿਲ ਵਿੱਚ ਜਾਣਾ ਹੈ ਜਿਹੜਾ ਅਸਲੀ ਸਾਧੂ ਹੈ, ਦਰਵੇਸ਼। ਕਹਿੰਦੇ ਮਨ ਪਿਆਰਿਆ ਜੀਉ ਮਿੱਤਰਾ, ਹਰ ਲੱਦੇ ਖੇਪ ਸਵੱਲੀ। ਖੇਪ ਆਖਦੇ ਸੌਦੇ ਨੂੰ, ਸਵੱਲੀ ਬਹੁਤ ਸਸਤਾ ਸੌਦਾ, ਬਹੁਤ ਸਸਤਾ ਲੱਗਾ ਹੋਇਆ ਹੈ ਇਹ ਸੌਦਾ, ਅਤੇ ਤੂੰ ਉਹ ਲੱਦ ਲਾ। ਉਹੀ ਸੌਦੇ ਨੇ ਨਾਲ ਜਾਣਾ ਹੈ, ਨਾਮ ਦਾ ਸੌਦਾ। ਪਰਮਾਤਮਾ ਬਹੁਤ ਸਸਤਾ ਲੱਗਾ ਹੋਇਆ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਏਗਾ ਜਬ ਪ੍ਰਾਣ ਜਾਏਗੇ ਛੂਟ। ਕਹਿੰਦੇ ਬਹੁਤ ਸਸਤਾ ਸੌਦਾ ਹੈ, ਸਾਹਾਂ ਦੇ ਵੱਟੇ ਪਰਮਾਤਮਾ ਮਿਲਦਾ ਹੈ, ਸਾਹਾਂ ਦੇ ਵੱਟੇ ਪਰਮਾਤਮਾ ਮਿਲਦਾ ਹੈ, ਮਨ ਦੇ ਵੱਟੇ ਪਰਮਾਤਮਾ ਮਿਲਦਾ ਹੈ, ਦੁਨੀਆਂ ਦੇ ਵੱਟੇ ਪਰਮਾਤਮਾ ਮਿਲਦਾ ਹੈ। ਅਤੇ ਤੂੰ ਇਹ ਬਹੁਤ ਨਫੇ ਵਾਲਾ ਬਿਜ਼ਨਸ ਹੈ, ਇਹ ਕਰ। ਦਿਲੋਂ ਹੋ ਰਹੇ ਹੁਣ, ਦਿਲੋਂ ਦਰਵੇਸ਼ ਹੋ ਰਹੇ।
ਮਨ ਪਿਆਰਿਆ ਜਿਉ ਮਿੱਤਰਾ, ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜਿਉ ਮਿੱਤਰਾ, ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜਿਉ ਮਿੱਤਰਾ, ਹਰ ਦਰ ਨੇਹ ਚਲ ਮੱਲੀ।
ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਦੁਆਰ ਮੱਲ, ਪਰਮਾਤਮਾ ਦਾ ਦੁਆਰ ਮੱਲ, ਦੁਨੀਆਂ ਦਾ ਦੁਆਰ ਛੱਡ, ਦੁਨੀਆਂ ਦਾ ਦੁਆਰ ਛੱਡ।
ਮਨ ਪਿਆਰਿਆ ਜਿਉ ਮਿੱਤਰਾ, ਹਰ ਦਰ ਨੇਹ ਚਲ ਮੱਲੀ। ਮਨ ਪਿਆਰਿਆ ਜਿਉ ਮਿੱਤਰਾ, ਹਰ ਦਰ ਨੇਹ ਚਲ ਮੱਲੀ।
ਮਨ ਪਿਆਰਿਆ ਜਿਉ ਮਿੱਤਰਾ, ਹਰ ਦਰ ਨੇਹ
ਦਰ ਨਿਹ ਚੱਲ। ਜਦੋਂ ਤੂੰ ਉਹਦੇ ਦਰ 'ਤੇ ਜਾਵੇਂਗਾ ਤਾਂ ਫਿਰ ਤੇਰਾ ਉੱਥੋਂ ਉੱਠਣ ਨੂੰ ਦਿਲ ਹੀ ਨਹੀਂ ਕਰਨਾ, ਤੂੰ ਫਿਰ ਕਿਤੇ ਜਾ ਹੀ ਨਹੀਂ ਸਕਣਾ। ਤੂੰ ਦੇਖਣਾ ਕਿ ਇੱਥੇ ਤਾਂ ਸਾਰੇ ਸੁੱਖ, ਇੱਥੇ ਸਾਰੇ ਆਨੰਦ, ਇੱਥੇ ਸਭ ਕੁਛ, ਅਤੇ ਤੂੰ ਉਹ ਨੇਚਲ ਦਰ ਹੈ ਜਿਹੜਾ ਉੱਥੇ ਜਾਂਦਾ ਹੈ ਉਹ ਫਿਰ ਚੱਲਦਾ ਨਹੀਂ ਹੈ, ਉੱਥੋਂ ਉੱਥੇ ਹੀ ਰਹਿ ਜਾਂਦਾ ਹੈ, ਉਹਦੇ ਜੋਗਾ ਹੀ ਹੋ ਜਾਂਦਾ ਹੈ। ਦੁਨੀਆ ਜੋਗਾ ਕਦੇ ਕੋਈ ਹੋਇਆ ਨਹੀਂ ਹੈ, ਅਤੇ ਜੇ ਕੋਈ ਹੋਇਆ ਹੈ ਤਾਂ ਉਹ ਅੰਤ ਵਿੱਚ ਪਛਤਾਇਆ ਹੈ। ਤੂੰ ਦੁਨੀਆ ਜੋਗਾ ਨਾ ਹੋਈ, ਤੂੰ ਉਹਦੇ ਜੋਗਾ ਹੋ ਜਾ, ਤੂੰ ਉਹਦੇ ਜੋਗਾ ਹੋ ਜਾ। ਹਰ ਦਰ ਸੇਵੈ, ਜਿਹੜਾ ਉਹਦੇ ਦਰ 'ਤੇ ਜਾ ਕੇ ਉਹਦੀ ਸੇਵਾ ਕਰਦਾ ਹੈ। ਉਹਦੀ ਸੇਵਾ ਕੀ ਕਰਨੀ ਹੈ? ਸੰਤ ਕੀ ਸੇਵਾ ਨਾਮ 'ਤੇ ਆਈ ਹੈ। ਜਿਹੜਾ ਉਹਦੇ ਦਰ 'ਤੇ ਖਲੋ ਕੇ ਨਾਮ ਜਪਦਾ, ਹਰ ਦਰ ਸੇਵੈ ਅਲੱਖ ਅਪੇਵੈ, ਉਹ ਪਰਮਾਤਮਾ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਸਮਝਿਆ ਨਹੀਂ ਜਾ ਸਕਦਾ। ਨਿਹਚਲ ਆਸਣ ਪਾਇਆ, ਜਿਹੜਾ ਵੀ ਉਹਦੇ ਦਰ 'ਤੇ ਖਲੋ ਕੇ ਉਹਦੀ ਸੇਵਾ ਕਰਦਾ ਹੈ ਉਹਨੂੰ ਉਹ ਹਮੇਸ਼ਾ ਲਈ ਉਹ ਆਸਣ ਮਿਲ ਜਾਂਦਾ ਹੈ, ਹਮੇਸ਼ਾ ਲਈ ਉੱਥੇ ਰਹਿਣ ਲਈ ਜਗ੍ਹਾ ਮਿਲ ਜਾਂਦੀ। ਤਹਿ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਫਿਰ ਉਹਦਾ ਜੰਮਣਾ ਮਰਨਾ ਅਤੇ ਮਨ ਦਾ ਆਉਣਾ ਜਾਣਾ, ਉਹਦਾ ਜੰਮਣਾ ਮਰਨਾ ਅਤੇ ਮਨ ਦਾ ਸਾਰੀ ਉਮਰ ਆਉਂਦੇ ਜਾਂਦੇ ਰਹਿਣਾ, ਅਸ਼ਾਂਤ ਰਹਿਣਾ, ਜਿਸ ਕਰਕੇ ਦੁੱਖ ਹੁੰਦਾ। ਸੰਸਾ ਦੁੱਖ ਮਿਟਾਇਆ, ਸਾਰੇ ਫਿਕਰ ਸਭ ਦੁੱਖ ਮਿਟ ਗਏ। ਚਿੱਤਰਗੁਪਤ ਕਾ ਕਾਗਦ ਫਾਰਿਆ, ਧਰਮਰਾਜ ਦੇ ਦੋ ਜੋ ਮੁਨਸ਼ੀ ਹਨ ਆਪਣੇ ਅੰਦਰ, ਉਹ ਸਾਰੇ ਆਪਣੇ ਚੰਗੇ ਮੰਦ ਕੰਮ